ਪਤਰਸ ਦੀ ਦੂਜੀ ਪੱਤਰੀ ਉਸਦਾ ਪਹਿਲਾ ਬਾਪ ਲਿਖਤਮ ਸ਼ਿਮੋਨ ਪਤਰਸ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ ਅੱਗੇ ਜੋਕ ਉਹਨਾਂ ਨੂੰ ਜਿਹੜੇ ਸਾਡੇ ਪਰਮੇਸ਼ਵਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਧਰਮ ਦੇ ਰਾਹੀਂ ਸਾਡੇ ਸਮਾਨ ਅਮੋਲਕ ਨੇਚਾ ਨੂੰ ਪ੍ਰਾਪਤ ਕਰਦੇ ਹੋਏ ਅਤੇ ਪ੍ਰਭੂ ਯਿਸੂ ਮਸੀਹ ਸਾਡੇ ਪ੍ਰਭੂ ਦੇ ਗਿਆਨ ਦੇ ਰਾਹੀਂ ਤੁਹਾਡੇ ਲਈ ਕਿਰਪਾ ਅਤੇ ਸ਼ਾਂਤੀ ਵੱਧੋ ਵੱਧ ਹੁੰਦੀ ਜਾਵੇ। ਜਦੋਂ ਉਹਦੀ ਈਸ਼ਵਰੀ ਸਮਰਥਾ ਨੇ ਸਭੋ ਕੁਝ ਜੋ ਕੁਝ ਭਗਤ ਨਾਲ ਵਸਦਾ ਹੈ ਅਤੇ ਉਸ ਨੂੰ ਉਸੇ ਦੇ ਗਿਆਨ ਦੇ ਦੁਆਰਾ ਦੇ ਦਿੱਤਾ ਜਿਨ੍ਹਾਂ ਨੇ ਆਪਣੇ ਹੀ ਪ੍ਰਤਾਪ ਦੇ ਗੁਣਾਂ ਨਾਲ ਸਾਨੂੰ ਸੱਦ ਲਿਆ ਅਤੇ ਜਿਨ੍ਹਾਂ ਦੇ ਰਾਹੀਂ ਉਸਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਦਿੱਤੇ ਹਨ, ਭਾਈ ਤੁਸੀਂ ਉਹਨਾਂ ਦੇ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹਨ ਉਹਨਾਂ ਦੇ ਦੁਆਰਾ ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ। ਸਗੋਂ ਇਸੇ ਕਾਰਨ ਤੁਸੀਂ ਆਪਣੇ ਨਾਲੋਂ ਵੱਡਾ ਯਤਨ ਕਰਕੇ ਆਪਣੀ ਨੇਚਾ ਵਿੱਚ ਨੇਕੀ ਅਤੇ ਨੇਕੀ ਦੇ ਗਿਆਨ ਨਾਲ ਅਤੇ ਗਿਆਨ ਵਿੱਚ ਸੰਜਮ ਅਤੇ ਸੰਜਮ ਨਾਲ ਧੀਰਜ ਅਤੇ ਧੀਰਜ ਨਾਲ ਭਗਤੀ ਅਤੇ ਭਗਤੀ ਨਾਲ ਪ੍ਰਪੰਨ ਅਤੇ ਪ੍ਰੇਮ ਨਾਲ ਪ੍ਰਪੰਨ ਅਤੇ ਪ੍ਰੇਮ ਦੇ ਨਾਲ ਪ੍ਰੇਮ ਵਧਾਈ ਜਾਓ, ਕਿਉਂ ਜੋ ਇਹ ਗੁਣ ਜੇ ਤੁਹਾਡੇ ਵਿੱਚ ਹੋਣ ਤਾਂ ਵੱਧਦੇ ਜਾਣ, ਜੇ ਉਹ ਤੁਹਾਡੇ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਾ ਆਲਸੀ ਨਾ ਨਿਸਫਲ ਹੋਣ। ਪਰ ਜਿਹਦੇ ਵਿੱਚ ਇਹ ਗੁਣ ਨਹੀਂ ਉਹ ਅੰਨਾ ਹੈ, ਉਹਨੂੰ ਮੋਟਾ ਵਿਖਾਈ ਦਿੰਦਾ ਹੈ ਅਤੇ ਉਹ ਭੁੱਲ ਗਿਆ ਹੈ, ਭਾਈ ਮੈਂ ਆਪਣੇ ਅਗਲੇ ਪਾਪਾਂ ਤੋਂ ਸ਼ੁੱਧ ਹੋ ਗਿਆ ਸਾਂ। ਇਸ ਕਾਰਨ ਹੇ ਭਰਾਵੋ, ਆਪਣੇ ਸੱਦੇ ਅਤੇ ਜਾਣ ਦੇ ਲਈ ਚੁਣੇ ਜਾਣ ਨੂੰ ਪੱਕਿਆ ਕਰਨ ਦਾ ਹੋਰ ਵੀ ਯਤਨ ਕਰੋ, ਕਿਉਂਕਿ ਤੁਸੀਂ ਇਹੋ ਜਿਹੇ ਕੰਮ ਕਰੋ ਤਾਂ ਕਦੇ ਠੇਡਾ ਨਾ ਖਾਓਗੇ, ਕਿਉਂ ਜੋ ਤੁਸੀਂ ਇਸੇ ਪ੍ਰਕਾਰ ਤੁਹਾਨੂੰ ਸਾਡੇ ਪ੍ਰਭੂ ਦੇ ਮੁਕਤੀ ਅਤੇ ਪ੍ਰਭੂ ਯਿਸੂ ਮਸੀਹ ਦੇ ਸੰਦੀਪਕ ਰਾਜ ਵਿੱਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ। ਇਸ ਲਈ ਮੈਂ ਤੁਹਾਨੂੰ ਸਦਾ ਇਹ ਗੱਲਾਂ ਚੇਤੇ ਕਰਾਉਣ ਦਾ ਧਿਆਨ ਰੱਖਾਂਗਾ, ਭਾਈ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਅਤੇ ਉਸ ਸੱਚਾਈ ਉੱਤੇ ਜਿਹੜੀ ਤੁਹਾਡੇ ਕੋਲ ਹੋਏ ਸਥਿਰ ਕੀਤੇ ਹੋਏ ਹੋ। ਪਰ ਮੈਂ ਇਹ ਜੋਕ ਸਮਝਦਾ ਹਾਂ ਭਾਈ, ਜਿੰਨਾ ਚਿਰ ਮੈਂ ਆਪਣੇ ਇਸ ਤੰਬੂ ਵਿੱਚ ਹਾਂ ਤੁਹਾਨੂੰ ਚੇਤੇ ਚਿਰ ਕਰਾ ਕੇ ਪ੍ਰੇਰਦਾ ਹਾਂ, ਕਿਉਂ ਜੋ ਮੈਂ ਜਾਣਦਾ ਹਾਂ ਭਾਈ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਵੇਲਾ ਨੇੜੇ ਆ ਪੁੱਜਿਆ ਹੈ, ਜਿਵੇਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਪਤਾ ਵੀ ਦਿੱਤਾ ਸੀ। ਸਗੋਂ ਮੈਂ ਯਤਨ ਕਰਾਂਗਾ ਭਾਈ ਤੁਸੀਂ ਮੇਰੇ ਕੂਚ ਕਰਨ ਦੇ ਮਗਰੋਂ ਇਹਨਾਂ ਗੱਲਾਂ ਨੂੰ ਹਰ ਵੇਲੇ ਚੇਤੇ ਰੱਖੋ, ਕਿਉਂ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੀ ਸਮਰਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਜੋ ਚਰਾਈ ਤਤਰਾਈ ਦੀਆਂ ਬਨਾਵਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹਦੀ ਮਹਾਨਤਾ ਨੂੰ ਆਪਣੀ ਅੱਖੀ ਵੇਖ ਕੇ ਕੀਤਾ ਹੈ, ਕਿਉਂ ਜੋ ਉਹਨੇ ਪਿਤਾ ਨੂੰ ਪਰਮੇਸ਼ਵਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਅਤੇ ਜਿਸ ਵੇਲੇ ਉਹ ਡਾਢੇ ਪੜਕ ਅਤੇ ਤੇਜ਼ ਨੂੰ ਉਹਨੂੰ ਇਹ ਸ਼ਬਦ ਆਇਆ ਭਈ ਵੇਖ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ, ਅਤੇ ਇਹ ਸ਼ਬਦ ਅਸਾਂ ਉਸ ਵੇਲੇ ਪਵਿੱਤਰ ਪਹਾੜ ਉੱਤੇ ਉਹਦੇ ਨਾਲ ਸਾਂ ਅਤੇ ਕਾਸ਼ ਆਉਂਦਾ ਸੁਣਿਆ ਅਤੇ ਅੰਗਮ ਵਾਕ ਦਾ ਵਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ। ਤੁਸੀਂ ਇਹ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ, ਜਿਵੇਂ ਇੱਕ ਦੀਵੇ ਵੱਲ ਜੋ ਹਨੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪਉ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡੇ ਹਿਰਦਿਆਂ ਵਿੱਚ ਨਾ ਚੜ ਆਵੇ। ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਾਈ ਧਰਮ ਪੁਸਤਕ ਦੇ ਕਿਸੇ ਅੰਗਮ ਵਾਕ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ, ਕਿਉਂਕਿ ਅੰਗਮ ਵਾਕ ਮਨੁੱਖ ਦੀ ਇੱਛਾ ਤੋਂ ਕਦੇ ਵੀ ਨਹੀਂ ਆਇਆ, ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਦੇ ਨਾਲ ਪਰਮੇਸ਼ਵਰ ਦੀ ਵੱਲੋਂ ਬੋਲਦੇ ਹਨ। ਦੂਜਾ ਬਾਪ, ਪਰ ਉਹਨਾਂ ਲੋਕਾਂ ਵਿੱਚ ਜਿਹੜੇ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਉੱਠੇ ਅਤੇ ਗੁਰੂ ਉੱਠਣਗੇ ਜਿਹੜੇ ਨਾਸ਼ ਕਰਨ ਵਾਲੀਆਂ ਬਿਰਤਾਂ ਚੋਰੀ ਅੰਦਰ ਲਿਆਉਣਗੇ ਅਤੇ ਉਹ ਸਵਾਮੀ ਦਾ ਜਿਨ੍ਹੇ ਉਹਨਾਂ ਨੂੰ ਮੁੱਲ ਲਿਆ ਸੀ ਇਨਕਾਰ ਕਰਕੇ ਛੇਤੀ ਆਪਣਾ ਨਾਸ਼ ਕਰਾਉਣਗੇ ਔਰ ਬਹੁਤੇ ਉਹਨਾਂ ਦੇ ਲੁੱਚ ਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਹਨਾਂ ਦੇ ਕਾਰਨ ਸੱਚਾਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ ਅਤੇ ਲੋਭ ਦੇ ਮਾਰੇ ਉਹ ਬਣਾਉਟ ਦੇ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਟੰਗ ਬਣਾਉਣ ਛੱਡਣਗੇ ਅਤੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਚੁਰੋਕਣਾ ਹੀ ਹੋਇਆ ਹੈ ਅਤੇ ਟਿੱਲ ਨਹੀਂ ਕਰਦਾ ਉਹਨਾਂ ਦਾ ਨਾਸ਼ ਉਂਗਲਾਉਂਦਾ ਨਹੀਂ, ਕਿਉਂਕਿ ਜਦੋਂ ਪਰਮੇਸ਼ਰ ਨੇ ਦੂਤਾਂ ਨੂੰ ਜਿਸ ਵੇਲੇ ਉਹਨਾਂ ਨੇ ਪਾਪ ਕੀਤਾ ਨਾ ਛੱਡਿਆ, ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕੂਪਾ ਵਿੱਚ ਪਾ ਦਿੱਤਾ ਭਾਈ ਨਿਉਂ ਦੇ ਵਿੱਚ ਕਾਬੂ ਰਹਿਣ ਔਰ ਨਾ ਪੁਰਾਣੇ ਸੰਸਾਰ ਨੂੰ ਛੱਡਿਆ, ਸਗੋਂ ਜਿਵੇਂ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਉਂਦੀ ਹੈ ਤਾਂ ਨੂੰਹ ਨੂੰ ਜਿਹੜਾ ਧਰਮ ਦਾ ਪ੍ਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ ਅਤੇ ਸਦੋਮ ਅਤੇ ਮੂਰਿਆ ਦੇ ਨਗਰਾਂ ਨੂੰ ਸਵਾਹ ਕਰਕੇ ਟਾਹ ਸੁੱਟਣ ਦਾ ਹੁਕਮ ਕੀਤਾ ਅਤੇ ਉਹਨਾਂ ਨੂੰ ਉਹਦੇ ਪਿੱਛੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ ਅਤੇ ਲੂਤ ਨੂੰ ਜਿਹੜਾ ਧਰਮੀ ਸੀ ਦੁਸ਼ਟਾਂ ਦੇ ਲੁੱਚ ਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ। ਉਹ ਧਰਮੀ ਪੁਰਖ ਉਹਨਾਂ ਵਿੱਚ ਵਸਦਿਆਂ ਵੇਖ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਉਹਨਾਂ ਦੇ ਭੈੜਿਆਂ ਕੰਮਾਂ ਤੋਂ ਦੁਖੀ ਕਰਦਾ ਸੀ ਤਾਂ ਪ੍ਰਭੂ ਨੇ ਪਰਤਾਵੇ ਵਿੱਚ ਕੱਢਣਾ ਅਤੇ ਕੁਤਰਮੀਆਂ ਨੂੰ ਨਿਉ ਦੇ ਦਿਨ ਤਿਕਰ ਸਜ਼ਾ ਹੇਠ ਰੱਖਣਾ ਜਾਣਦਾ ਹੈ, ਪਰ ਬਹੁਤ ਕਰਕੇ ਉਹਨਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਂਦੇ ਹਨ, ਉਹ ਡੀਠ ਅਤੇ ਮਨਮਤੀਏ ਹਨ ਅਤੇ ਪ੍ਰਤਾਪ ਵਾਲੀਆਂ ਨਿੰਦਿਆਂ ਦੇ ਕਰਨ ਨੂੰ ਨਹੀਂ ਹਟਦੇ। ਭਾਵੇਂ ਦੂਤ ਜਿਹੜੇ ਬਲ ਅਤੇ ਸਮਰਥਾ ਵਿੱਚ ਉਹਨਾਂ ਨਾਲੋਂ ਵੱਡੇ ਹਨ, ਮਿਲਣਹਾਰ ਕਿ ਪ੍ਰਭੂ ਦੇ ਅੱਗੇ ਉਹਨਾਂ ਉੱਤੇ ਦੋਸ਼ ਨਹੀਂ ਲਾਉਂਦੇ, ਪਰ ਇਹ ਲੋਕ ਉਹਨਾਂ ਪਸ਼ੂਆਂ ਦੀ ਨਿਆਈ ਜਿਹੜੇ ਅਸਲੋ ਬੁੱਧਹੀਨ ਹਨ, ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ, ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ, ਇਹਨਾਂ ਦੇ ਵਿਖੇ ਕੁਫਰ ਬਕਦੇ ਹੋਏ, ਉਹਨਾਂ ਦਾ ਨਾਸ਼ ਕਰਨ ਵਾਲੇ ਆਪਸ ਨਾਲ ਨਾਸ਼ ਹੋ ਜਾਣਗੇ। ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਦਿਨੇ ਉਹ ਭੋਗ ਵਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ, ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ, ਪਰ ਆਪਣੇ ਪ੍ਰੇਮ ਭੋਜਨਾਂ ਵਿੱਚ ਭੋਗ ਵਿਲਾਸ ਕਰਦੇ ਹਨ। ਉਹਨਾਂ ਦੀਆਂ ਅੱਖਾਂ ਵਿਭਚਾਰਨ ਵੱਲ ਲੱਗੀਆਂ ਹੋਈਆਂ ਹਨ ਅਤੇ ਉਹ ਪਾਪ ਵੱਲੋਂ ਰੁਕ ਹੀ ਰਹੀ ਨਹੀਂ ਸਕਦੀਆਂ, ਅਤੇ ਉਹ ਡੋਲਣ ਵਾਲੇ ਜੀਵਾਂ ਨੂੰ ਪੁਛਲਾਉਂਦੇ ਹਨ। ਉਹਨਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ ਅਤੇ ਉਹ ਸਰਾਪ ਦੇ ਪੁੱਤਰ ਹਨ, ਅਤੇ ਉਹ ਸਿੱਧੇ ਰਾਹ ਨੂੰ ਛੱਡ ਕੇ ਗੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਿਆਮ ਦੇ ਮਾਰਗ ਹੋ ਤੁਰੇ ਹਨ। ਅਤੇ ਜਿਵੇਂ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਤਾ, ਪਰ ਉਹਨੇ ਆਪਣੇ ਅਪਰਾਧ ਪਿੱਛੇ ਝਿੜਕ ਖਾਧੀ ਅਤੇ ਬੇਜ਼ਬਾਨ ਖੋਤੀ ਨੇ ਮਨੁੱਖ ਨੂੰ ਬੋਲੀ ਬੋਲ ਕੇ ਅਤੇ ਉਸ ਨਬੀ ਦੇ ਸ਼ੁਦਾ ਪੁਣੇ ਨੂੰ ਰੋਕ ਦਿੱਤਾ ਅਤੇ ਸੁੱਕੇ ਖੂਹ ਨੂੰ ਹਨ, ਅਤੇ ਉਹ ਹਨੇਰੀ ਦੇ ਉਡਾਏ ਹੋਏ ਬੱਦਲ ਨਾਲ, ਜਿਨ੍ਹਾਂ ਲਈ ਹਨੇਰ ਕੋਪ ਰੱਖਿਆ ਹੋਇਆ ਹੈ, ਕਿਉਂ ਜੋ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਹਨਾਂ ਨੂੰ ਜਿਹੜੇ ਭੁੱਲਿਆ ਹੋਇਆਂ ਨੂੰ ਹੁਣ ਬਚ ਨਿਕਲੇ ਹਨ, ਲੁੱਚ ਪੁਣੇ ਨਾਲ ਸਰੀਰ ਦੀਆਂ ਕਾਮਨਾ ਵੱਲ ਪੁਚਾ ਲੈਂਦੇ ਹਨ ਅਤੇ ਉਹਨਾਂ ਨਾਲ ਆਜ਼ਾਦੀ ਦਾ ਵਾਅਦਾ ਕਰਦੇ ਹਨ, ਪਰ ਉਹ ਆਪ ਵਿਨਾਸ਼ਤ ਗੁਲਾਮ ਵਿੱਚ ਹਨ, ਕਿਉਂਕਿ ਉਹਨਾਂ ਦਾ ਕੋਈ ਹਠਾੜੂ ਹੋ ਗਿਆ ਹੈ ਅਤੇ ਉਹ ਉਸ ਦਾ ਗੁਲਾਮ ਵੀ ਬਣ ਗਿਆ ਹੈ। ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਧ ਮਨ ਤੋਂ ਬਚ ਕੇ ਉਸ ਵਿੱਚ ਪੁਣ ਕੇ ਫਸਣ ਤੋਂ ਅਤਾੜੂ ਨਾ ਹੋ ਜਾਣ, ਤਾਂ ਉਹਨਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ, ਕਿਉਂ ਜੋ ਤਰਨ ਦਾ ਮਾਰਗ ਨਹੀਂ ਜਾਣਦੇ। ਸਗੋਂ ਚੰਗਾ ਸੀ ਭਈ ਉਹਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੇ ਕੀਤੀ ਸੀ ਫਿਰ ਜਾਣ। ਅਤੇ ਸੱਚੀ ਕਹਾਵਤ ਉਹਨਾਂ ਉੱਤੇ ਠੀਕ ਬਹਿੰਦੀ ਹੈ, ਭਈ ਕੁੱਤਾ ਆਪਣੀ ਉੱਪਰ ਛੱਲ ਵੇਖ ਕੇ ਮੁੜਿਆ, ਪਰ ਨੁਲਾਈ ਹੋਈ ਸੂਰਨੀ ਚਿੱਕੜ ਵੱਲ ਵੇਖ ਕੇ ਲੇਟਣ ਨੂੰ ਮੁੜ ਗਈ। ਤੀਜਾ ਬਾਪ। ਹੇ ਪਿਆਰਿਓ, ਹੁਣ ਇਹ ਦੂਜੀ ਪੱਤਰੀ ਮੈਂ ਤੁਹਾਨੂੰ ਲਿਖਦਾ ਹਾਂ ਅਤੇ ਦੋਹਾਂ ਵਿੱਚ ਤੁਹਾਨੂੰ ਚੇਤੇ ਕਰਾ ਕੇ ਪ੍ਰੇਰਦਾ ਹਾਂ, ਭਈ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਖੀਆਂ ਗਈਆਂ ਸਨ, ਪ੍ਰਭੂ ਅਤੇ ਮੁਕਤੀਦਾਤੇ ਦੀ ਆਗਿਆ ਨੂੰ ਜਿਹੜੀ ਤੁਹਾਡੇ ਰਸੂਲਾਂ ਦੇ ਰਾਹੀਂ ਕੀਤੀ ਗਈ ਹੈ, ਚੇਤੇ ਰੱਖੋ ਕਿ ਪਹਿਲਾਂ ਤੁਸੀਂ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ, ਜਿਹੜੇ ਆਪਣੇ ਮਨ ਦੀਆਂ ਕਾਮਨਾ ਦੇ ਅਨੁਸਾਰ ਚੱਲਣਗੇ ਅਤੇ ਆਖਣਗੇ ਭਾਈ ਉਹਦੇ ਆਉਣ ਦੇ ਕਰਾਰ ਦਾ ਕੀ ਪਤਾ, ਕਿਉਂਕਿ ਜਦ ਉਹ ਵੱਡ ਵਡੇਰੇ ਸੌਂ ਗਏ ਅਤੇ ਸ੍ਰਿਸ਼ਟੀ ਦੇ ਮੁੱਢ ਮੁੱਢ ਸਭ ਕੁਝ ਤਿਵੇਂ ਹੀ ਬਣਿਆ ਰਹਿੰਦਾ ਹੈ, ਉਹ ਜਾਣ ਬੁੱਝ ਕੇ ਇਹਨੂੰ ਪਲਾ ਛੱਡਦੇ ਹਨ। ਭਾਈ ਪਰਮੇਸ਼ਵਰ ਦੇ ਵਚਨ ਨਾਲ ਆਕਾਸ਼ ਪ੍ਰਾਚੀਨ ਕਾਲ ਤੋਂ ਹਨ ਅਤੇ ਧਰਤੀ ਪਾਣੀ ਵਿੱਚੋਂ ਅਤੇ ਪਾਣੀ ਦੇ ਵਿੱਚ ਸਥਿਰ ਹੈ, ਜਿਨ੍ਹਾਂ ਦੇ ਕਾਰਨ ਉਸ ਸਮੇਂ ਦਾ ਜਗਤ ਡੁੱਬ ਕੇ ਨਾਸ਼ ਹੋਇਆ, ਪਰ ਆਕਾਸ਼ ਅਤੇ ਧਰਤੀ ਜਿਹੜੇ ਹੁਣ ਸਾੜੇ ਜਾਣ ਲਈ ਉਸ ਦੇ ਵਚਨ ਨਾਲ ਰੱਖ ਛੱਡੇ ਹਨ ਅਤੇ ਭਗਤੀਹੀਨ ਮਨੁੱਖਾਂ ਦੇ ਨਿਉਂ ਅਤੇ ਨਾਸ਼ ਹੋਣ ਦੇ ਦਿਨ ਤਿਕਰ ਸਾਂਭੇ ਰੱਖਣਗੇ। ਹੇ ਪਿਆਰਿਓ, ਇਹ ਇੱਕ ਗੱਲ ਤੁਹਾਥੋਂ ਭੁੱਲੀ ਨਾ ਰਹੇ, ਭਾਈ ਪ੍ਰਭੂ ਦੇ ਅੱਗੇ ਇੱਕ ਦਿਨ ਹਜ਼ਾਰ ਵਰੇ ਜਿਹਾ ਅਤੇ ਹਜ਼ਾਰ ਵਰਾ ਇੱਕ ਦਿਨ ਜਿਹਾ ਹੈ। ਪ੍ਰਭੂ ਆਪਣੇ ਵਾਅਦਾ ਦਾ ਮੱਠਾ ਨਹੀਂ, ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਤੀਰਜ ਕਰਦਾ ਹੈ, ਕਿਉਂ ਜੋ ਨਹੀਂ ਚਾਹੁੰਦਾ ਭਾਈ ਕਿਸੇ ਦਾ ਨਾਸ਼ ਹੋਵੇ, ਸਗੋਂ ਤੌਬਾ ਵੱਲ ਮੁੜਨ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਉਂਦਾ ਹੈ ਅਤੇ ਜਿਹਦੇ ਵਿੱਚ ਆਕਾਸ਼ ਸਰਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਂ ਉਹਨਾਂ ਤਪ ਕੇ ਪੰਗਰ ਜਾਣਗੀਆਂ ਅਤੇ ਧਰਤੀ ਉਹਨਾਂ ਕਾਰੀਗਰਿਆਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤਾਂ ਇਉਂ ਟਲ ਜਾਣ ਵਾਲੀਆਂ ਹਨ, ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚਲਨ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ, ਅਤੇ ਪਰਮੇਸ਼ਵਰ ਦੇ ਉਸ ਦਿਨ ਅਤੇ ਉਸ ਦੇ ਆਉਣ ਦੇ ਦਿਨ ਨੂੰ ਉਡੀਕਦੇ ਰਹੋ ਅਤੇ ਲੋਚਦੇ ਰਹੋ, ਜਿਹਦੇ ਕਾਰਨ ਆਕਾਸ਼ ਬਲ ਕੇ ਟਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੰਗਰ ਜਾਣਗੀਆਂ। ਪਰ ਉਹਦੇ ਵਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ, ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਹਨਾਂ ਗੱਲਾਂ ਦੀ ਉਡੀਕ ਕਰਦੇ ਹੋ ਤਾਂ ਯਤਨ ਕਰੋ ਭਾਈ ਤੁਸੀਂ ਸ਼ਾਂਤੀ ਨਾਲ ਉਸ ਦੇ ਅੱਗੇ ਨਿਰਮਲ ਅਤੇ ਨੇਕਲੰਕ ਠਹਿਰੋ ਅਤੇ ਸਾਡੇ ਪ੍ਰਭੂ ਯਿਸੂ ਦੀ ਧੀਰਜ ਦੀ ਅਤੇ ਮੁਕਤੀ ਨੂੰ ਸਮਝ ਲਵੋ। ਅਤੇ ਜਿਵੇਂ ਸਾਡੇ ਪਿਆਰੇ ਭਾਈ ਪੌਲਸ ਨੇ ਵੀ ਉਸ ਦੇ ਗਿਆਨ ਦੇ ਅਨੁਸਾਰ ਜੋ ਉਸ ਨੂੰ ਦਾਨ ਹੋਇਆ ਤੁਹਾਨੂੰ ਲਿਖਿਆ ਸੀ, ਜਿਵੇਂ ਉਹਨੇ ਆਪਣੀਆਂ ਸਾਰੀਆਂ ਪੱਤਰੀਆਂ ਵਿੱਚ ਉਹਨਾਂ ਦੇ ਵਿਖੇ ਆਖਿਆ ਅਤੇ ਲਿਖਿਆ, ਅਤੇ ਉਹਨਾਂ ਵਿੱਚ ਕਈਆਂ ਗੱਲਾਂ ਨੂੰ ਸਮਝਣਾ ਔਖਾ ਹੈ ਜਿਨ੍ਹਾਂ ਦਾ ਕਚਕੜ ਅਤੇ ਡੋਲਣ ਵਾਲੇ ਲੋਕ ਆਪਣੀ ਬਰਬਾਦੀ ਲਈ ਮਰੋੜਦੇ ਹਨ, ਅਤੇ ਜਿਵੇਂ ਉਹਨਾਂ ਹੋਰਨਾਂ ਲਿਖਤਾਂ ਨੂੰ ਵੀ ਕਰਦੇ ਹਨ। ਸੋ ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਇਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਾਈ ਕਿਤੇ ਕੋਈ ਜਣਾ ਕੋਈ ਦੁਸ਼ਟ ਦੀ ਪੁੱਲ ਵਿੱਚ ਨਾਲ ਪਰਮ ਕਰਕੇ ਅਤੇ ਦ੍ਰਿੜਤਾ ਦੇ ਅੱਗੋਂ ਪਾਓ। ਪਰ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਹਦੀ ਵਡਿਆਈ ਹੁਣ ਤੱਕ ਅਤੇ ਜੁਗੋ ਜੁਗ ਹੁੰਦੀ ਰਹੇ। ਆਮੀਨ।